ਸੋ ਗੁਰੂ ਦਸ਼ਮੇਸ਼ ਪਿਤਾ ਨੂੰ ਨਹੀਂ ਸਮਝਿਆ ਗਿਆ, ਅੱਜ ਤੱਕ ਨਹੀਂ ਸਮਝਿਆ ਗਿਆ। ਕੁਝ ਹਸਤੀਆਂ ਨੇ, ਬਾਬਾ ਬੰਦਾ ਬਹਾਦਰ ਹੈ, ਇਹਨੂੰ ਨਹੀਂ ਸਮਝਿਆ ਗਿਆ। ਬਾਬਾ ਰਾਮ ਸਿੰਘ ਜੀ ਨਾਮਧਾਰੀ ਹੋਏ ਨੇ, ਇਹਨਾਂ ਨੂੰ ਨਹੀਂ ਸਮਝਿਆ ਗਿਆ। ਰੌਲਾ ਰੱਪਾ ਹੀ ਪਈ ਜਾਂਦਾ ਹੈ। ਸੋ ਇਸ ਤਰ੍ਹਾਂ ਗੁਰੂ ਮਹਾਰਾਜ ਦੇ ਅਨੇਕ ਕੋਨੇ ਨੇ ਜੀਵਨ ਦੇ, ਜਿੱਧਰੋਂ ਕੋਈ ਦੇਖਦਾ ਉਹ ਅਜਿਹੇ ਦੇਖਦਾ। ਜੇ ਕੋਈ ਸੂਰਮਾ ਦੇਖਦਾ ਹੈ ਤਾਂ ਉਹ ਇਹੀ ਚਿੱਤਰ ਮਨ 'ਚ ਬਣਾਉਂਦਾ ਕਿ ਗੁਰੂ ਸਾਹਿਬ ਹਰ ਵਕਤ ਸ਼ਸਤਰ ਧਾਰੀ ਹੋ ਕੇ ਹਰ ਵਕਤ ਕਮਾਨ ਮੋਢੇ 'ਚ ਰੱਖਦੇ ਸੀ, ਧਨੁਸ਼ਮਾਨ ਰੱਖ ਤੀਰ ਰੱਖਦੇ ਸੀ, ਕਿਰਪਾਨ ਰੱਖਦੇ ਸੀ, ਅਤੇ ਯੁੱਧ ਵਾਸਤੇ ਤਿਆਰ ਹੀ ਰਹਿੰਦੇ ਸੀ ਘੋੜੇ 'ਤੇ ਚੜ੍ਹੇ ਹੋਏ। ਉਹਨਾਂ ਦਾ ਦ੍ਰਿਸ਼ ਹੀ ਪੱਕਾ ਹੋ ਗਿਆ। ਉਸੇ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਗੁਰੂ ਸਾਹਿਬ ਦੇ ਨਾਮ ਲਾ ਦਿੱਤੀਆਂ। ਜੇ ਕੋਈ ਵਿਦਵਾਨ ਦੇਖਦਾ ਉਹ ਕਹਿੰਦੇ ਵੀ ਇੰਨਾ ਮਹਾਨ ਵਿਦਵਾਨ ਕੋਈ ਨਹੀਂ, ਉਹ ਗੁਰੂ ਸਾਹਿਬ ਨੂੰ ਹਰ ਵਕਤ ਚੌਂਕੜਾ ਮਾਰ ਕੇ ਲਿਖਦਾ ਹੀ ਦੇਖਦਾ, ਕਿਉਂਕਿ ਮਹਾਰਾਜ ਨੇ ਇੰਨਾ ਲਿਖਿਆ ਕਿ ਗਿਣਤੀ ਤੋਂ ਬਾਹਰ ਹੈ। ਹੁਣ ਤਾਂ ਸਾਡੇ ਕੋਲ ਦਸਮ ਗ੍ਰੰਥ ਬਹੁਤ ਥੋੜ੍ਹਾ ਜਿਹਾ ਰਹਿ ਗਿਆ। ਨੌਵਾਂ ਦਾ ਗ੍ਰੰਥ ਹੋਇਆ ਸੀ ਜਿਹਦਾ ਨਾਮ ਵਿਦਿਆਧਾਰ ਗ੍ਰੰਥ ਸੀ। 102 ਲਿਖਾਰੀਆਂ 'ਚ ਗੁਰੂ ਗੋਬਿੰਦ ਸਿੰਘ ਬੈਠਾ ਹੈ। 50 ਨਸਰ ਲਿਖਣ ਵਾਲੇ ਨੇ, 52 ਕਵਿਤਾ ਲਿਖਣ ਵਾਲੇ ਨੇ। ਗ੍ਰੰਥਾਂ ਦੇ ਢੇਰਾਂ ਦੇ ਢੇਰ ਅੱਗੇ ਪਏ ਨੇ ਇਹਨਾਂ ਦੇ। ਅਨੁਵਾਦ ਕਰਦੇ ਨੇ ਗੁਰੂ ਸਾਹਿਬ, ਛਾਂਟ ਕੇ ਦਿੰਦੇ ਨੇ ਵੀ ਇਹਦਾ ਅਨੁਵਾਦ ਕਰੋ। ਜਹਾਂ ਮਹਾਂਭਾਰਤ 18ਵੇਂ ਪਰਵ ਦਾ ਜਸਵੰਤ ਅਨੁਵਾਦ ਕਰਿਆ ਮੰਗਲ ਕਵੀ ਨੇ। ਗੁਰੂ ਮਹਾਰਾਜ ਜੀ ਨੇ ਇੰਨਾ ਧਨ ਦਿੱਤਾ, 200 ਸਿੰਘ ਉਹਨੂੰ ਘਰ ਛੱਡਣ ਜਾਂਦਾ। ਰਾਏਪੁਰ ਦੇ ਵਿੱਚ ਜਦ ਲੰਘਣ ਲੱਗਿਆ ਤਾਂ ਰਾਏਪੁਰ ਦੀ ਰਾਣੀ ਨੇ ਇਹ ਸਮਝ ਕੇ ਕਿ ਦੁਸ਼ਮਣ ਲੰਘ ਰਿਹਾ ਹੈ, ਤੋਪ ਦਾ ਫਾਇਰ ਕਰ ਦਿੱਤਾ। ਉਸ ਵੇਲੇ ਮੰਗਲ ਕਵੀ ਨੇ ਚਿੱਟਾ ਝੰਡਾ ਕੱਢਿਆ, ਉਧਰੋਂ ਘੋੜ ਸਵਾਰ ਆਇਆ, ਗੱਲ ਹੋਈ ਤਾਂ ਉਸਨੇ ਕਿਲ੍ਹੇ 'ਚ ਬੁਲਾ ਲਏ ਸਾਰੇ। ਕਹਿਣ ਲੱਗਿਆ, ਮਹਾਰਾਣੀ ਸਾਹਿਬ, ਮੈਂ ਕੋਈ ਗਨੀਮ ਨਹੀਂ ਚੜ੍ਹ ਕੇ ਜਾ ਰਿਹਾ, ਮੈਂ ਤਾਂ ਇੱਕ ਵਿਦਵਾਨ ਹਾਂ, ਗੁਰੂ ਦਸ਼ਮੇਸ਼ ਪਿਤਾ ਦੇ ਦਰ ਤੋਂ ਵਰਸਾਇਆ ਹੋਇਆ, ਅਤੇ ਮੈਨੂੰ ਇੱਕ ਪਰਬ ਲਿਖਣ ਦਾ ਇੰਨਾ ਧਨ ਦੇ ਦਿੱਤਾ ਹੈ, ਇੰਨੀਆਂ ਮੈਨੂੰ ਚੀਜ਼ਾਂ ਦੇ ਦਿੱਤੀਆਂ ਕਿ 200 ਘੋੜ ਸਵਾਰ ਮੈਨੂੰ ਘਰ ਛੱਡਣ ਜਾ ਰਿਹਾ। ਕਿੰਨੀ ਕਦਰ ਸੀ ਗੁਰੂ ਮਹਾਰਾਜ ਨੂੰ ਲਿਟਰੇਚਰ ਦੀ, ਵਿੱਦਿਆ ਦੀ। ਜਿਸ ਵਕਤ ਰਾਮਾ ਅਵਤਾਰ ਦਾ ਲਿਖਾਇਆ ਹੈ, ਉਸ ਵੇਲੇ 2 ਲੱਖ ਦਿਨਾਰ ਦਿੱਤਾ ਸੀ ਮਹਾਰਾਜ ਨੇ। ਆਪ ਕਿੰਨਾ ਲਿਖਿਆ ਕ੍ਰਿਸ਼ਨਾ ਅਵਤਾਰ, 2800 ਤੇ ਉੱਤੇ ਛੰਦ ਲਿਖਿਆ ਹੈ ਰਾਮਾ ਅਵਤਾਰ, ਦੇਵੀਆਂ ਦੇ ਪ੍ਰਸੰਗ, ਹੋਰ ਅਨੇਕਾਂ ਜਿਹੜੇ ਗੁੰਮ ਹੋ ਗਏ ਬੇਅੰਤ ਲਿਖੇ ਹੋਏ ਲਿਖਾਰੀਆਂ ਨੂੰ, ਗੁਰੂ ਸਾਹਿਬ ਫਿਲਾਸਫਰਾਂ ਨੂੰ, ਲਿਖਾਰੀਆਂ ਨੂੰ। ਤੀਰ ਅੰਦਾਜ਼ ਨਜ਼ਰ ਨਹੀਂ ਆਉਂਦਾ, ਤਲਵਾਰਾਂ ਚਲਾਉਣ ਵਾਲਾ ਨਜ਼ਰ ਨਹੀਂ ਆਉਂਦਾ, ਉਹਨਾਂ ਨੂੰ ਇੱਕ ਬੜਾ ਭਾਰੀ ਲਿਟਰੇਰੀ ਨਜ਼ਰ ਆ ਰਿਹਾ, ਸਾਹਿਤਕਾਰ ਨਜ਼ਰ ਆ ਰਿਹਾ। ਜਦੋਂ ਸਮੱਤਾਂ ਦਿੰਦੇ ਨੇ, ਗੁਰਮਤ ਦੇ ਭੇਤ ਖੋਲਦੇ ਨੇ, ਉਸ ਵੇਲੇ ਵੱਡੇ ਮਹਾਨ ਆਤਮਾ, ਪੂਰਨ ਗਿਆਨਵਾਨ ਬ੍ਰਹਮ ਗਿਆਨੀਆਂ ਨੂੰ ਬ੍ਰਹਮ ਗਿਆਨੀ ਨਜ਼ਰ ਆ ਰਿਹਾ, ਜੋ ਭਾਈ ਕਨ੍ਹੱਈਏ ਦੇ ਪਾਣੀ ਪਿਲਾਉਣ ਦੇ ਨਾਲ ਖੁਸ਼ ਹੋ ਕੇ ਮੱਲਮ ਵੀ ਦੇ ਰਿਹਾ ਅਤੇ ਪੱਟੀਆਂ ਵੀ ਦੇ ਰਿਹਾ, ਮੱਲਮ ਦੀਆਂ ਡੱਬੀਆਂ ਸੰਭਾਲ ਰਿਹਾ। ਕਨ੍ਹੱਈਆ, ਤੂੰ ਸਮਝ ਲਿਆ ਅਸਲੀ ਸਿਧਾਂਤ, ਅਤੇ ਬੁੱਧੂ ਸ਼ਾਹ ਦੇ ਨਾਲ ਵਚਨ ਕਰਦੇ ਇੱਕ ਮਹਾਨ ਫਿਲੋਸਫਰ ਨਜ਼ਰ ਆ ਰਹੇ ਨੇ। ਬਹੁ ਪੱਖ ਹੈ ਗੁਰੂ ਗੋਬਿੰਦ ਸਿੰਘ ਜੀ ਦਾ। ਆਪਨੇ ਜੋ ਸਾਨੂੰ ਸਿਧਾਂਤ ਦਿੱਤਾ, ਸੁਭਾਵਕ ਸਿਧਾਂਤ ਦਿੱਤਾ ਜੋ ਗੁਰਬਾਣੀ ਦੇ ਉੱਤੇ ਆਧਾਰਿਤ ਹੈ, ਕਿਉਂਕਿ ਗੁਰੂ ਕੋਈ ਵਚਨ ਕਿਸੇ ਗੁਰੂ ਦਾ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਹੀਂ ਜਾਂਦਾ। ਇਹੀ ਵਜ੍ਹਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਦਿੱਤੇ ਗਏ ਹਾਂ। ਜੇ ਵਚਨ ਬਾਹਰ ਜਾਂਦੇ ਤਾਂ ਫਿਰ ਸਾਡੇ ਵਾਸਤੇ ਦੁਬਿਧਾ ਪੈਦਾ ਹੋ ਜਾਣੀ ਸੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨੀਏ ਕਿ ਗੁਰੂ ਦਸਵੇਂ ਪਾਤਸ਼ਾਹ ਦੇ ਵਚਨਾਂ ਨੂੰ ਮੰਨੀਏ। ਰਲਾਵਟਾਂ ਹੋ ਸਕਦੀਆਂ, ਮਿਸਅੰਡਰਸਟੈਂਡਿੰਗ ਹੋ ਸਕਦੀ ਹੈ, ਲੇਕਿਨ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਹੀਂ ਹੈ, ਅਤੇ ਆਪਦਾ ਐਸਾ ਫਰਮਾਨ ਹੈ। ਪੜੋ ਪਿਆਰ ਨਾਲ। ਇੱਕ ਮੂਰਤ ਤੋਂ ਅਨੇਕ ਰੂਪ ਤੇਰੇ, ਆਪੇ ਖੇਲ ਖੇਲ ਆਪਣਾ, ਮੂਰਤ ਤੋਂ ਅਨੇਕ ਰੂਪ ਹੋ ਕੇ ਆਪੇ ਖੇਲ ਖੇਲ ਆਪਣਾ।
Thank you.
ਐਸੇ ਕਾਗ ਤੇ ਕਨੂਕਾ ਕੋਟ ਆਗ ਉੱਠੇ। ਹਜ਼ਾਰਾਂ ਚੰਗਿਆੜੀਆਂ ਇੱਕ ਅੱਗ ਚੋਂ ਉੱਠਦੀਆਂ ਨੇ, ਨਿਆਰੇ ਨਿਆਰੇ ਹੋਏ ਕੇ ਫਿਰ ਆਗ ਮੇ ਸਮਾਏ। ਜਾਣਾ ਕਿੱਥੇ ਹੈ ਉਹ ਚੰਗਿਆੜੇ? ਫਿਰ ਅੱਗ ਦੇ ਵਿੱਚ ਸਮਾ ਜਾਂਦੇ ਨੇ। ਜੈਸੇ ਇੱਕ ਧੂੜ ਤੇ ਅਨੇਕ ਧੂੜ ਪੂਰਤ ਹੈ, ਧੂੜ ਉੱਡਦੀ ਅਸਮਾਨਾਂ ਚੜ ਗਈ, ਮੁੜ ਕੇ ਕਿੱਥੇ ਆਉਂਦੀ ਹੈ? ਧਰਤੀ ਤੇ ਫੇਰ ਆ ਜਾਂਦੀ ਹੈ। ਜੈਸੇ ਇੱਕ ਨਦ ਤੇ ਤਰੰਗ ਕੋਟ ਉਪਜਿਤ ਹੈ, ਕਰੋੜਾਂ ਤਰੰਗਾਂ ਉੱਠ ਰਹੀਆਂ ਨੇ ਸਮੁੰਦਰ ਦੇ ਉੱਤੇ, ਤੇ ਉਹ ਜਾਂਦੀਆਂ ਕਿੱਥੇ ਹੈ? ਪਾਣ ਕੇ ਤਰੰਗ ਸਭ ਪਾਣ ਹੀ ਸਵਾਏਗੇ। ਤੈਸੇ ਵਿਸ਼ਵ ਰੂਪ ਤੇ ਭੂਤ ਭੂਤ ਪ੍ਰਗਟ ਹੋਏ, ਤਾਂ ਹੀ ਤੇ ਉਪਜੇ ਸਭ, ਤਾਂ ਹੀ ਮੈਂ ਸਵਾਏ। ਕਥੂ ਸੁਚੇਤ ਹੋ ਕੇ ਚੇਤਨਾ ਕੋ ਚਾਰ ਕੀਓ, ਕਥੂ ਅਚਿੰਤ ਹੋ ਕੇ ਸੋਤ ਅਚੇਤ ਹੋ। ਇਹ ਕਿਰਿਆ ਉਹਦੀ, ਕਿਤੇ ਸੁੱਤਾ ਪਿਆ, ਕਿਤੇ ਬਹੁਤ ਹੀ ਚੇਤਨ ਹੋਇਆ ਹੋਇਆ, ਕਿਤੇ ਮਹਾਰਾਜਾ ਨੂੰ ਦਿੰਦਾ, ਕਿਤੇ ਮਹਾਰਾਜਾ ਤੇ ਖੋ ਲੈਂਦਾ। ਸਾਰੇ ਰੂਪ ਨੇ, ਕਿਤੇ ਵੇਦਾਂ ਸ਼ਾਸਤਰਾਂ ਧਰਮ ਗ੍ਰੰਥਾਂ ਨੂੰ ਮੰਨਦਾ, ਕਿਤੇ ਇਹ ਤੋਂ ਬਿਲਕੁਲ ਹੀ ਵਿਪਰੀਤ ਹੋਇਆ ਹੋਇਆ। ਮਹਾਰਾਜ ਕਹਿੰਦੇ ਸਾਰੇ ਦ੍ਵੈਤ ਦੇ ਕੰਮ ਕਰਦਾ ਹੋਇਆ ਵੀ ਸਾਨੂੰ ਫਰਕ ਨਹੀਂ ਹੈ, ਸਾਨੂੰ ਸਰਵਕਾਲ ਸਰਵ ਠੌਰ ਏਕ ਸੇ ਲੱਗਦਾ, ਇੱਕੋ ਹੀ ਲੱਗਦਾ ਹੈ। ਆਪੇ ਪੱਟੀ ਕਲਮ ਆਪ ਉੱਪਰ ਲੇਖ ਵੀ ਤੂੰ, ਇੱਕੋ ਕਹੀ ਹੈ ਨਾਨਕਾ ਦੂਜਾ ਕਹੇ। ਨਾਮ ਕਾਮ ਵਿਹੀਨ ਪੇਖਤ ਤਾਮ ਹੂਨੇ ਜਾਏ, ਸਰਵ ਮਾਨ ਸਰਵਤਰ ਮਾਨ ਸਦਾ ਮਾਨਤਾਏ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਖੇਲ 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 ਖੇਲਣ ਅੰਤ ਕੋ ਫਿਰੇ। ਐਸਾ ਜੋ ਗੁਰੂ ਹੈ ਜਿਹਦੀ ਨਿਗਾਹ ਦੇ ਅੰਦਰ ਦੂਜਾ ਹੈ ਹੀ ਕੋਈ ਨਹੀਂ, ਫਿਰ ਉਹਦੇ ਬਾਰੇ ਇਹੀਆਂ ਜਿਹੀਆਂ ਗੱਲਾਂ ਲਿਖਣੀਆਂ ਜਿਵੇਂ ਬੜਾ ਭਾਰਾ ਦੁਸ਼ਮਣ ਹੁੰਦਾ ਹੈ। ਕਈਆਂ ਨੇ ਤਾਂ ਲਿਖਾਰੀਆਂ ਨੇ ਐਂ ਕਰ ਦਿੱਤਾ ਵੀ ਗੁਰੂ ਦਸਵੇਂ ਪਾਤਸ਼ਾਹ ਡੈਡਲੀ ਮੁਸਲਮਾਨਾਂ ਦੇ ਖਿਲਾਫ ਸੀ। ਮਹਾਰਾਜ ਕਹਿੰਦੇ ਅਸੀਂ ਕਿਸੇ ਦੇ ਖਿਲਾਫ ਨਹੀਂ ਸੀ, ਜੇ ਮੁਸਲਮਾਨਾਂ ਦੇ ਖਿਲਾਫ ਹੁੰਦੇ ਤਾਂ ਗੁਰੂ ਨਾਨਕ ਨੇ ਸਾਰੀ ਜ਼ਿੰਦਗੀ ਮਰਦਾਨਾ ਨਾਲ ਰੱਖਿਆ, ਅਤੇ ਰਾਗੀ ਸਾਰੇ ਹੀ ਮੁਸਲਮਾਨ ਹੋਇਆ ਕਰਦੇ ਸੀ, ਉਹ ਗੁਰੂ ਦਰਬਾਰ 'ਚ ਕੀਰਤਨ ਕਰਦੇ ਰਹੇ ਨੇ। ਫਿਰ ਇਹ ਫਰੈਂਡ ਇਨ ਨੀਡ ਹੈ, ਫਰੈਂਡ ਇਨ ਡੀਡ, ਲੋੜ ਪਏ ਤਾਂ ਮਿੱਤਰ ਦਾ ਪਤਾ ਲੱਗਦਾ। ਜਦੋਂ ਗੁਰੂ ਮਹਾਰਾਜ ਪੌਂਟੇ ਸਾਹਿਬ ਅਕਾਰਨ ਯੁੱਧ ਆਪ ਨਾਲ ਛਿੜ ਗਿਆ, ਅਤੇ ਪਠਾਨ ਜਿਹੜੇ ਨੌਕਰ ਸੀ ਉਹ ਧੋਖਾ ਦੇ ਗਏ, ਰਿਸ਼ਵਤ ਦੇ ਵਿੱਚ ਆ ਗਏ, ਰਾਜਿਆਂ ਦਾ ਨਾਲ ਮਿਲ ਗਏ, ਉਸ ਵੇਲੇ ਕੌਣ ਸੀਗਾ 700 ਮਰੀਦ ਲੈ ਕੇ ਬੁੱਧੂ ਸ਼ਾਹ ਮੈਦਾਨੇ ਜੰਗ 'ਚ ਆ ਕੇ ਲੜਾਈ ਕਰ ਰਿਹਾ, ਆਪਣੇ ਦੋ ਪੁੱਤਰ ਇੱਕ ਸਾਲਾ ਇਸ ਲੜਾਈ ਦੀ ਭੇਟਾ ਚਾੜ ਦਿੰਦੇ। ਅਤੇ ਜਦੋਂ ਗੁਰੂ ਸਾਹਿਬ ਕਹਿੰਦੇ ਆ ਬੁੱਧੂ ਸ਼ਾਹ ਕੁਛ ਮੰਗ ਤਾਂ ਸਹੀ, ਕਹਿੰਦਾ ਮਹਾਰਾਜ ਮੈਂ ਮੰਗਾ, ਮੈਨੂੰ ਜੋ ਦੇਣਾ ਸੀ ਤੁਸੀਂ ਦੇ ਦਿੱਤਾ, ਇੱਥੋਂ ਗਾਹਾਂ ਮੈਂ ਹੋਰ ਕੀ ਮੰਗ ਸਕਦਾ ਹਾਂ। ਆਪਨੇ ਤਾਂ ਆਵੇ ਹਯਾਤ ਦਾ ਜਾਮ ਮੇਰੇ ਪੁੱਤਰਾਂ ਨੂੰ ਪਿਲਾ ਦਿੱਤਾ, ਮੇਰੇ ਮਰੀਦਾਂ ਨੂੰ ਪਿਲਾ ਦਿੱਤਾ, ਅਤੇ ਉਸ ਵਾਰੇ ਖਾ ਖਦਾ ਦੇ ਵਿੱਚ ਉਹਨਾਂ ਦੀ ਐਂਟਰੀ ਕਰਾ ਦਿੱਤੀ। ਹੁਣ ਦੱਸੋ ਇਹ ਤੋਂ ਵੱਡਾ ਕੁਛ ਮੰਗਣ ਨੂੰ ਹੈ ਮੈਨੂੰ? ਕਹਿਣ ਲੱਗੇ ਨਹੀਂ, ਮੰਗ, ਸਾਡਾ ਮਨ ਪ੍ਰਸੰਨ ਹੁੰਦਾ ਜਦ ਤੂੰ ਕੁਛ ਮੰਗ ਲਵੇ। ਕਹਿੰਦਾ ਬਾਦਸ਼ਾਹ ਜੇ ਦੇਣਾ ਹੈ ਤਾਂ ਆਹ ਜਿਹੜੇ ਕੰਘੇ ਦੇ ਵਿੱਚ ਰੋਮ ਟੁੱਟ ਕੇ ਆ ਗਏ ਨਾ, ਕਿਰਪਾ ਕਰ ਮੈਨੂੰ ਇਹ ਦੇ ਦੇ, ਮੇਰੇ ਵਾਸਤੇ ਇਹ ਸਾਰੀਆਂ ਵਿਸ਼ਤਾਂ ਦੀ ਦੌਲਤ ਹੈ। ਜੇ ਉਹਦੇ ਮਨ 'ਚ ਪਛਤਾਵਾ ਹੁੰਦਾ ਤਾਂ ਫਿਰ ਇਸ ਤਰ੍ਹਾਂ ਦੇ ਵਚਨ ਨਾ ਕਰਦਾ। ਉਹ ਮਹਾਂ ਪ੍ਰਸੰਨ ਸੀ ਕਿ ਮੇਰੇ ਪੁੱਤਰ ਗੁਰੂ ਦੇ ਲੇਖੇ, ਧਰਮ ਦੇ ਲੇਖੇ ਲਾ ਕੇ, ਕਿਉਂਕਿ ਉਹ ਦੇਖਦਾ ਸੀ ਕਿ ਧਰਮ ਵਾਲਿਆਂ ਨੇ ਧਰਮ ਦਾ ਜੋ ਬੂਟਾ ਫਲਮ ਰਿਹਾ ਉਹਦੀ ਜੜ ਉਖੇੜਨ ਵਾਸਤੇ ਹੱਲਾ ਕਰ ਦਿੱਤਾ। ਮਹਾਰਾਜ ਕਹਿੰਦੇ ਆ ਫਤਿਹ ਚੰਦ ਕੋਪਾ ਤਵ ਰਾਜਾ, ਲੋਹ ਪੜਾ ਹਮਸੋਂ ਬਿਨ ਕਾਜਾ, ਬਗੈਰ ਕਿਸੇ ਮਤਲਬ ਤੇ ਸਾਡੇ ਤੇ ਹਮਲਾ ਕਰ ਦਿੱਤਾ। ਕੋਈ ਮਤਲਬ ਨਹੀਂ ਸੀ, ਨਾ ਅਸੀਂ ਕਿਸੇ ਨੂੰ ਕੁਛ ਕਹਿੰਦੇ ਸੀ, ਸਾਡਾ ਤਾਂ ਰੋਜ਼ ਦਾ ਨਾਰਾ ਸੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਕਪ। ਰਾਜੇ ਦਾ ਵੀ ਭਲਾ ਮੰਗਦੇ ਸੀ, ਪ੍ਰਜਾ ਦਾ ਵੀ ਮੰਗਦੇ ਸੀ, ਮਾੜੇ ਬੰਦਿਆਂ ਦਾ ਵੀ ਮੰਗਦੇ ਸੀ, ਚੰਗਿਆਂ ਦਾ ਮੰਗਦੇ। ਕੋਈ ਕਾਰਨ ਨਹੀਂ ਸੀ ਜੁੱਧ ਦਾ ਸਾਡੇ ਨਾਲ, ਲੇਕਿਨ ਬਗੈਰ ਕਿਸੇ ਕਾਰਨ ਤੋਂ, ਕਿਉਂ ਅਸੀਂ ਉਹਦੀ ਲੜਕੀ ਦੇ ਵਿੱਚ 300,000 ਦਾ ਤੰਬੋਲ ਭੇਜਿਆ, ਹੁਣ 3 ਕਰੋੜ ਦਾ ਅੱਜ ਕੱਲ੍ਹ, ਇੰਨੇ ਬੜੇ ਗਿਫਟ ਭੇਜੇ ਉਹਦੀ ਲੜਕੀ ਦੀ ਸ਼ਾਦੀ ਆਪਣੀ ਲੜਕੀ ਸਮਝ ਕੇ। ਤੇ ਉਹ ਸਾਡੇ ਉੱਤੇ ਫੌਜਾਂ ਨਾਲ ਹਮਲਾ ਕਰਦਾ। ਹਮਲੇ ਦਾ ਮੁਕਾਬਲਾ ਦੋ ਤਰੀਕੇ ਨੇ, ਇੱਕ ਤਾਂ ਚੌਂਕੜੇ ਮਾਰ ਕੇ ਬੈਠ ਜਾਣਾ, ਗਲ ਵੱਢ ਲੈਣੇ, ਇਹਦੇ ਨਾਲ ਦੁਸ਼ਮਣ ਜਿਹੜਾ ਹੈ ਉਹ ਹੋਰ ਗਾਹਾਂ ਵੱਧਦਾ। ਇਹ ਸਹਾਈ ਹੁੰਦਾ ਹੈ ਬੰਦਾ ਵੀ ਹਾਂ ਤੂੰ ਹੋਰ ਜ਼ੁਲਮ ਕਰ ਲੈ। ਦੂਜਾ ਹੈਗਾ ਕਿ ਉਹਦੇ ਨਾਲ ਮਰਦਾਨਗੀ ਨਾਲ ਟਕਰਾ ਕਰਨਾ, ਆਪਣੀ ਕੁਰਬਾਨੀ ਦੇਣੀ ਅਤੇ ਜ਼ੁਲਮ ਨੂੰ ਰੋਕ ਦੇਣਾ, ਠੱਲ ਪਾ ਦੇਣੀ, ਜ਼ੁਲਮ ਦੇ ਹਿਰਦੇ ਦੇ ਵਿੱਚ ਡਰ ਪੈਦਾ ਕਰ ਦੇਣਾ। ਡਰਨਾ ਉਸਨੇ ਵੀ ਮੂਹਰੇ ਵੀ ਬਹੁਤ ਤਗੜੇ ਨੇ, ਮੇਰਾ ਕੰਮ ਇਹ ਚੱਲਣਾ ਨਹੀਂ ਹੈ। ਜੰਗਲੀ ਬੰਦੇ ਹਲਕੇ ਹੋਏ ਕੁੱਤੇ ਪੈ ਜਾਣ ਤਾਂ ਫਿਰ ਘਰ ਵਾਲਿਆਂ ਨੂੰ ਬੰਦਿਆਂ ਨੂੰ ਕੋਈ ਚਾਰਾ ਕਰਨਾ ਹੀ ਪੈਂਦਾ ਵੀ ਬਚਾਓ ਆਪਣਾ ਆਪ, ਇਹਨਾਂ ਨੇ ਬੜਾ ਜ਼ਖਮੀ ਹੋ ਜਾਣਾ, ਹਲਕ ਜਾਣਾ ਅਸੀਂ। ਸੋ ਜੇ ਕੁੱਤੇ ਮਾਰ ਲਏ ਜਾਣ ਤਾਂ ਅਸੀਂ ਉਹ ਨਹੀਂ ਵੱਜਣਾ, ਬੇਅੰਤ ਹੋਰ ਵੀ ਵੱਜ ਜਾਣਗੇ। ਸੋ ਗੁਰੂ ਸਾਹਿਬ ਦੇ ਜੰਗਾਂ ਦੇ ਬਾਰੇ ਦੁਨੀਆ ਦੇ ਅੰਦਰ ਬੜੇ ਖਿਆਲ ਨੇ। ਗੁਰੂ ਮਹਾਰਾਜ ਨੇ ਇੱਕ ਇੰਚ ਜਗ੍ਹਾ 'ਤੇ ਕਬਜ਼ਾ ਨਹੀਂ ਸੀ ਕਦੇ ਵੀ ਕਰਿਆ। ਜੇ ਚਾਹੁੰਦੇ ਜਦ ਬਾਈ ਧਾਰ ਦੇ ਰਾਜਿਆਂ ਨੂੰ ਹਾਰ ਦੇਤੀ ਸੀ, ਉਸ ਵੇਲੇ ਹੀ ਉਹਨਾਂ ਦੀਆਂ ਰਾਜਧਾਨੀਆਂ 'ਤੇ ਕਬਜ਼ਾ ਕਰ ਲੈਂਦੇ, ਪੈਸਾ ਵੀ ਹੱਥ ਵਿੱਚ ਆ ਜਾਂਦਾ, ਫੌਜਾਂ ਵੀ ਬੇਅੰਤ ਭਰਤੀ ਕਰ ਲੈਂਦੇ, ਪਹਾੜ ਦੀ ਓਟ ਵੀ ਬੜੀ ਜ਼ਬਰਦਸਤ ਮਿਲ ਜਾਂਦੀ। 13-12 ਲੜਾਈਆਂ 'ਚ ਪਹਾੜੀਏ ਰਾਜੇ ਹਾਰਦੇ ਰਹੇ ਨੇ, ਅਤੇ ਉਹ ਹਾਰਨ ਵਾਲਿਆਂ ਦੀ ਜਾਇਦਾਦ 'ਤੇ ਸਾਰੇ 'ਤੇ ਕਬਜ਼ਾ ਕਰਦੇ, ਮੁੜ ਕੇ ਕਿਉਂ ਉੱਠਣ ਦਿੰਦੇ ਉਹਨਾਂ ਨੂੰ? ਲੇਕਿਨ ਆਪਨੇ ਨਹੀਂ ਇਹ ਗੱਲਾਂ ਕਰੀਆਂ, ਕਿਉਂਕਿ ਉਹਨਾਂ ਦਾ ਮੰਤਵ ਯੁੱਧ ਜੰਗ ਕਰਨਾ ਨਹੀਂ ਸੀ, ਉਹਨਾਂ ਦਾ ਮੰਤਵ ਸੀ ਸੰਸਾਰ ਨੂੰ ਸਿੱਧੇ ਰਸਤੇ ਪਾਉਣਾ। ਅਤੇ ਆਪ ਇਹ ਫਰਮਾਨ ਕਰਦੇ ਹੈ ਕਿ ਸਾਡੀ ਡਿਊਟੀ ਉਹ ਇਹ ਲੱਗੀ ਸੀ ਕਿ ਸੰਸਾਰ ਨੂੰ ਸਿੱਧੇ ਰਸਤੇ ਪਾਓ, ਅਧਰਮ ਦੇ ਵਿੱਚ ਸੰਸਾਰ ਜ਼ਿਆਦਾ ਚੱਲਿਆ ਗਿਆ। ਅਤੇ ਅਕਾਲ ਪੁਰਖ ਨੇ ਜਦੋਂ ਭੇਜੇ, ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਤੁਸੀਂ ਸੰਸਾਰ 'ਤੇ ਜਾ ਕੇ ਜੋ ਕੁਛ ਕਰਨਾ ਹੈ ਉਹਦੇ ਬਾਰੇ ਤੁਹਾਨੂੰ ਅਸੀਂ ਹਿੰਟਸ ਦਿੰਦੇ ਹਾਂ ਕਿ ਜਿੰਨੇ ਮੈਂ ਅੱਜ ਤੱਕ ਭੇਜੇ ਨੇ ਉਹਨਾਂ ਨੇ ਆਪਣੀ ਪੂਜਾ ਤਾਂ ਕਰਾ ਲਈ, ਆਪ ਹੀ ਮੂਹਰੇ ਹੋ ਗਏ, ਅਤੇ ਜੋ ਮੈਂ ਪਰਿਪੂਰਨ ਸੰਸਾਰ ਦਾ ਪਰਮੇਸ਼ਰ ਹਾਂ ਜਿਹਨੇ ਸਭ ਪੈਦਾ ਕਰੇ ਨੇ, ਉਹਨੂੰ ਕੋਈ ਨਹੀਂ ਬਿਲਡ ਕਰਾਇਆ, ਆਪ ਦੀ ਪੂਜਾ ਕਰਾ ਲਈ, ਆਪੇ ਮੂਹਰੇ ਆ ਗਏ, ਆਪੇ ਭਗਵਾਨ ਬਣ ਗਏ, ਅਤੇ ਪਰਮੇਸ਼ਰ ਦੇ ਲੜ ਨਹੀਂ ਲਾਇਆ। ਜੋ ਕੋਈ ਹੋਤ ਪਇਓ ਜਗ ਸਿਆਣਾ, ਤਿੰਨ ਤਿੰਨ ਆਪਣੋ ਪੰਥ ਚਲਾਨਾ, ਪਰਮ ਪੁਰਖ ਕਿਨੂੰ ਨਾ ਪਾਇਓ, ਵੈਰ ਵਾਦ ਹੰਕਾਰ ਵਧਾਇਓ। ਆਪਸ ਵਿੱਚ ਏਕਤਾ ਨਹੀਂ ਲਿਆਂਦੀ, ਆਪਸ ਵਿੱਚ ਵੈਰ ਵਧਾ ਦਿੱਤਾ, ਜਿੰਨੀਆਂ ਸੰਪਰਦਾਵਾਂ ਤੁਰੀਆਂ ਲੜਪੀਆਂ, ਜਿੰਨੇ ਪੰਥ ਚੱਲੇ ਉਹ ਆਪਸ ਵਿੱਚ ਯੁੱਧ ਜੰਗ ਕਰਦੇ ਰਹੇ, ਇੱਕ ਦੂਏ ਨੂੰ ਮਾਰਨ ਵਾਸਤੇ ਧਰਮ ਕਹਿੰਦਾ ਰਿਹਾ, ਦੂਜਿਆਂ ਦਾ ਖੂਨ ਵਹਾ ਕੇ ਕਹਿੰਦੇ ਧਰਮ ਦਾ ਕੰਮ ਕਰ ਰਹੇ ਹਾਂ। ਕਹਿੰਦੇ ਪੇੜ ਪਾਤ ਆਪਣੇ ਤੇ ਜਲੇ, ਆਪਣੇ ਪੱਤਿਆਂ ਤੋਂ ਹੀ ਦਰਖਤ ਜਲਣ ਲੱਗ ਗਿਆ। ਪ੍ਰਭ ਕਹਿ ਪੰਥ ਨਾ ਕੋਈ ਚੱਲੇ, ਰੱਬ ਦੇ ਰਸਤੇ 'ਤੇ ਕੋਈ ਨਹੀਂ ਚੱਲਦਾ, ਅਤੇ ਰੱਬ ਦੇ ਰਸਤੇ ਵੀ ਇਹੋ ਜਿਹੇ ਹੋ ਗਏ, ਹਨੇਰ ਗਵਾਰ ਛਾ ਗਿਆ, ਕੋਈ ਪਰਬਤਾਂ ਨੂੰ ਉੱਥੇ ਟੇਕਦਾ, ਕੋਈ ਦਰਖਤਾਂ ਨੂੰ ਟੇਕਦਾ, ਕਿਸੇ ਨੇ ਸੱਪ ਨੂੰ ਸਿਰ ਨਵਾ ਦਿੱਤਾ, ਕਿਸੇ ਨੇ ਮਾਤਾ ਰਾਣੀ ਵਰਗੀ ਬਿਮਾਰੀ ਨੂੰ ਮੱਥਾ ਟੇਕ ਦਿੱਤਾ, ਕੋਈ ਸੂਰਜ ਨੂੰ ਮੱਥਾ ਟੇਕੀ ਜਾਂਦਾ, ਕੋਈ ਚੰਦਰਮਾ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਜਾਂਦਾ, ਕੋਈ ਤਾਰਿਆਂ ਨੂੰ ਮੱਥੇ ਟੇਕਦਾ, ਕੋਈ ਧਰਮ ਰਾਜਾ ਦੀ ਪੂਜਾ ਕਰਦਾ, ਕੋਈ ਹਨੂੰਮਾਨ ਦੀ ਕਰਦਾ, ਕੋਈ ਭੈਰੋਂ ਦੀ ਕਰਦਾ, ਰੱਬ ਤਾਂ ਛੱਡੇ ਦਿੱਤਾ। ਜਿਨ ਜਿਨ ਤਨਕ ਸਿੱਧ ਕੋ ਪਾਇਓ, ਤਿੰਨ ਤਿੰਨ ਆਪਣਾ ਰਾਹ ਚਲਾਇਓ। ਮਾੜੀ ਜੀ ਸਿੱਧੀ ਆ ਗਈ, ਆ ਸਰਵਰੀਆ ਪੀਰ ਸੀ ਜਿਹਨਾਂ ਨੂੰ ਸੁਲਤਾਨੀਏ ਕਹਿੰਦੇ ਨੇ, ਅਹਿਮਦ ਸੀ ਇਹਦਾ ਨਾਂ, ਇਹਨੇ ਚਿਲੇ ਘੱਟ ਲਏ, ਥੋੜ੍ਹੀ ਜਿਹੀ ਸਿੱਧੀ ਆ ਗਈ, ਸਾਰੇ ਪੰਜਾਬ ਨੂੰ ਇਹ ਆਪਣੇ ਪਿੱਛੇ ਲਾ ਲਿਆ, ਕਬਰ ਦੀ ਪੂਜਾ ਕਰਾਉਣੀ ਸ਼ੁਰੂ ਕਰ ਦਿੱਤੀ, ਰੱਬ ਤਾਂ ਭੁੱਲੇ ਗਿਆ। ਜਿਨ ਜਿਨ ਤਨਕ ਸਿੱਧ ਕੋ ਪਾਇਓ, ਗੋਰਖ ਵਗੈਰਾ ਦੇ ਪਾਸ ਸਿੱਧੀ ਆ ਗਈ, ਉਹਨਾਂ ਨੇ ਆਪਣੀ ਪੂਜਾ ਕਰਾਉਣ ਲੱਗ ਗਏ, ਰੱਬ ਦੇ ਰਾਹ 'ਤੇ ਨਹੀਂ ਕੋਈ ਪਾਉਂਦਾ। ਪਰਮੇਸ਼ਰ ਨਾ ਕਿਨੂੰ ਪਹਿਚਾਨਣਾ, ਘੱਟ ਘੱਟ ਵਿਆਪਕ ਜੋ ਪਰਮੇਸ਼ਰ ਸੀ ਉਹ ਨਹੀਂ ਕਿਸੇ ਨੇ ਪਹਿਚਾਨਿਆ, ਮਾਮੂ ਵਿਚਾਰ 'ਤੇ ਭਇਓ ਦਿਵਾਨ, ਆਪਣੇ ਪਿੱਛੇ ਹੀ ਲਾਉਂਦੇ ਰਹੇ। ਪਰਮ ਤੱਤ ਕਿਨੂੰ ਨਾ ਪਹਿਚਾਨਣਾ, ਆਪ ਆਪ ਭਿੱਤਰ ਉਰ ਜਾਣਾ, ਆਪਣੇ ਆਪ 'ਚ ਉਲਝ ਗਏ, ਆਪਣੇ ਹੀ ਧਰਮ ਬਣਾ ਲਏ, ਆਪਣੇ ਹੀ ਪੰਥ ਬਣਾ ਲਏ, ਰੱਬ ਨਾ ਕਿਸੇ ਨੇ ਪਛਾਣਿਆ। ਕਹਿਣ ਲੱਗੇ ਤੁਸੀਂ ਜਾਓ, ਮੈਂ ਆਪਣਾ ਸੁੱਤ ਹੋਏ ਨਵਾਜਦਾ ਪੰਥ ਪ੍ਰਚਾਰ ਕਰ ਵੇ ਕੋ ਸਾਜਾ, ਜਾਏ ਤਾਂ ਤੈ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਆਹ ਜਿਹੜੀਆਂ ਕਬੁੱਧੀਆਂ ਕਰ ਰਹੇ ਨੇ ਨਾ, ਬਾਰ ਬ੍ਰਹਮ ਪਰਮੇਸ਼ੁਰ ਜਿਹੜਾ ਘੱਟ ਘੱਟ ਦੇ ਵਿੱਚ ਵੱਸਦਾ ਹੈ, ਅੰਦਰ ਵੱਸਦਾ ਹਰੇਕ ਦੇ, ਉਹਦੀ ਪਛਾਣ ਨਹੀਂ ਕਰਾਈ, ਬਾਹਰ ਬਾਹਰ ਕੱਢ ਲਏ ਸਾਰੇ। ਮਹਾਰਾਜ ਕਹਿੰਦੇ ਅੰਦਰ ਵੱਸਦਾ ਹੈ, ਇਸ ਤਰ੍ਹਾਂ ਫਰਮਾਨ ਕਰਦੇ ਹਾਂ ਪ੍ਰਭੂ ਬਿਆਨ।
ਤੈਨੂੰ ਗਾਫਲਾ ਸਮਝ ਨਾ ਵਈਆਈ, ਅੰਦਰ ਤੇਰੇ ਰੱਬ ਵੱਸਦਾ, ਗਾਫਲਾ ਸਮਝ ਨਾ ਵਈਆਈ, ਅੰਦਰ ਤੇਰੇ ਰੱਬ ਵੱਸਦਾ।
ਸੰਗ ਵਾਸਾ ਵਿੱਚ ਹਮੈ ਪੀਤ ਕਰਾਰੀ। ਕਹਿੰਦੇ ਪਿਆਰਿਆ, ਤੂੰ ਵੀ ਉੱਥੇ ਹੀ ਵੱਸਦਾ ਹੈ, ਰੱਬ ਵੀ ਉੱਥੇ ਹੀ ਵੱਸਦਾ ਹੈ, ਲੇਕਿਨ ਹਮੈ ਦੀ ਕੰਧ ਹੋਣ ਕਰਕੇ ਇੱਕ ਦੂਏ ਨਾਲ ਤੁਸੀਂ ਮਿਲਦੇ ਨਹੀਂ ਹੋ। ਹਾਂ ਹਾਂ ਪੀਤ ਪਇਓ ਹੈ ਵਿੱਚੋ, ਸੁੰਤ ਦੇਸ ਨਿਕਟਾਇਓ, ਪਾਂ ਬੀੜੀ ਕੇ ਪਾਤ ਪਾਰ ਦੋ, ਬਿਨ ਪੇਕੇ ਦਰਾਏ। ਤੇਰੇ ਅੰਦਰ ਵੱਸਦਾ ਹੈ ਗੁਰਪੂਰੇ, ਹਮੈ ਪੀਤ ਤੋਰੀ, ਜਾਂ ਨਾਨਕ ਮਿਲੇ ਬਨਵਾਰੀ। ਪੂਰਾ ਸਤਿਗੁਰੂ ਮਿਲ ਜਾਂਦਾ ਹੈ, ਪੂਰਾ ਸਤਿਗੁਰੂ ਸ਼ਬਦ ਦਿੰਦਾ ਹੈ, ਸ਼ਬਦ ਦੇ ਬਲ ਦੇ ਨਾਲ ਹਉਮੈ ਦੀ ਕੰਧ ਟੁੱਟ ਜਾਂਦੀ ਹੈ।
ਉਹ ਨੌ ਦਰਵਾਜ਼ੇ ਕਾ ਕੋਟ ਹੈ, ਦਸਵਾਂ ਗੁਪਤਰ ਕੀਜੈ, ਸਤਿ ਸ਼੍ਰੀ ਅਕਾਲ। ਨਾਮ ਦਰਬਾਜੀ ਕਾ ਕੋਟ ਹੈ ਉਹ ਜਸਮਾ ਗੁਰ ਵਜਰ ਕਪਾਟ ਨਾ ਛੁੱਟਣੀ ਵਜਰ ਕਪਾਟ ਨਾ ਛੁੱਟਣੀ ਗੁਰ ਸ਼ਬਦ
ਪਰਮੇਸ਼ਰ ਕਹਿਣ ਲੱਗੇ ਮੈਨੂੰ ਨਹੀਂ ਕਿਸੇ ਨੇ ਪਛਾਣਿਆ, ਮੈਂ ਹਰੇਕ ਦੇ ਅੰਦਰ ਵਸਦਾ ਤੇ ਮੇਰਾ ਗਿਆਨ ਨਹੀਂ ਉਹਨਾਂ ਨੇ ਦਿੱਤਾ, ਆਪਣਾ ਵਜੂਦ ਮੂਹਰੇ ਲੈ ਆਉਂਦਾ, ਆਪਣੇ ਹੀ ਉਹਨਾਂ ਨੇ ਕਿਰਿਆ ਕਰਮ ਸਿਖਾ ਦਿੱਤਾ, ਆਪਣਾ ਹੀ ਵਜੂਦ ਸ਼ਕਲ ਤੋਂ ਬੇਸ਼ਕਲ ਬਣਾ ਦਿੱਤੀ, ਕਿਸੇ ਨੇ ਕੇਸ ਸਾਰੇ ਹੀ ਕਰਾ ਦਿੱਤੇ, ਕਿਸੇ ਨੇ ਲਵਾਂ ਕੱਟਤੀਆਂ, ਕਿਸੇ ਨੇ ਕੁਛ, ਕਿਸੇ ਨੇ ਕੁਛ, ਕਿਸੇ ਨੇ ਮੁੰਦਰਾਂ ਪਾ ਲਈਆਂ,